ਆਸਟ੍ਰੇਲੀਆ ਦੇ ਸੁਤੰਤਰ ਯਾਨੀ ਇੰਡੀਪੈਂਡੈਂਟ ਸਕੂਲਾਂ ਨੂੰ ਫੰਡਿੰਗ ਦੇਣ ਦਾ ਸਦਾਬਹਾਰ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਪ੍ਰਾਈਵੇਟ ਸਕੂਲ ਅਦਾਰੇ ਨੇ ਫੈਡਰਲ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਉਸ ਨੂੰ ਕਟੌਤੀ ਲਈ ਆਸਾਨ ਨਿਸ਼ਾਨਾ ਨਾ ਸਮਝਿਆ ਜਾਵੇ। ਲੇਬਰ ਨੇ ਇਸ ਗੱਲ ਤੇ ਚਿੰਤਾ ਜਤਾਈ ਹੈ ਕਿ ਦੇਸ਼ ਦੇ ਇੰਡੀਪੈਂਡੈਂਟ ਸਕੂਲਾਂ ਦੀ ਫੰਡਿੰਗ ਕਿਸ ਤਰ੍ਹਾਂ ਕੰਮ ਕਰੇਗੀ। ਇਹ ਬਹਿਸ ਇਸ ਲਈ ਸ਼ੁਰੂ ਹੋਈ ਹੈ ਕਿਉਂਕਿ ਸਿੱਖਿਆ ਮੰਤਰੀ ਸਾਈਮਨ ਬਿਰਮਿੰਘਮ ਨੇ ਕਿਹਾ ਹੈ ਕਿ ਸਰਕਾਰ ਦੇ ਨਵੇਂ ਫੰਡਿੰਗ ਦੇ ਸਮਝੌਤੇ ਬਾਰੇ ਗੱਲਬਾਤ ਤਹਿਤ ਇੰਡੀਪੈਂਡੈਂਟ ਸਕੂਲਾਂ ਦੀ ਫੰਡਿੰਗ ਘਟਾਈ ਜਾ ਸਕਦੀ ਹੈ। ਪੇਸ਼ ਹੈ ਪ੍ਰੀਤੀ ਮਕਾਰਥੀ ਦੀ ਇਸ ਸਬੰਧੀ ਰਿਪੋਰਟ। ਲੇਬਰ ਨੇ ਫੈਡਰਲ ਸਰਕਾਰ ਤੇ ਇਹ ਆਰੋਪ ਲਗਾਇਆ ਹੈ ਕਿ ਉਨ੍ਹਾਂ ਨੇ ਫੰਡਿੰਗ ਵਿਚ ਕਟੌਤੀ ਕਰਨ ਲਈ ਸਕੂਲਾਂ ਦੀ ਇਕ ਗੁਪਤ ਸੂਚੀ ਬਣਾਈ ਹੋਈ ਹੈ। ਵਿਰੋਧੀ ਧਿਰ ਦੇ ਆਗੂ ਬਿਲ ਸ਼ੋਰਟਨ ਦਾ ਕਹਿਣਾ ਹੈ ਕਿ ਹਰ ਬੱਚੇ ਨੂੰ ਆਪਣੀ ਲੋੜ ਮੁਤਾਬਕ ਸਿੱਖਿਆ ਵਿਚ ਸਹਾਇਤਾ ਦੀ ਜ਼ਰੂਰਤ ਹੈ ਤੇ ਫੰਡਿੰਗ ਸਬੰਧੀ ਇਕ ਯੁੱਧ ਵਿਚ ਸਕੂਲਾਂ ਨੂੰ ਇਕ ਦੂਸਰੇ ਦੇ ਖਿਲਾਫ਼ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ।
We've had arguments about government versus non-government. I believe the best answer is to increase the funding to poorer schools according to need, not according to whether or not they're Catholic or non-government or government. Now, the vast bulk of poorer schools are government schools. But what we've got is a government who's more interested in fixing up their debt and deficit problems and using non-government schools as a whipping post to create a bad guy in this whole education debate. They should not reopen the government versus non-government debate.
ਮੰਤਰੀ ਇਹ ਚਾਹੁੰਦਾ ਹੈ ਕਿ ਪਹਿਲਾਂ ਰਹਿ ਚੁੱਕੀ ਲੇਬਰ ਸਰਕਾਰ ਦੁਆਰਾ ਕੀਤੇ ਗਏ ਸਮਝੌਤੇ ਦੀ ਬਜਾਏ ਇੱਕ ਨਵਾਂ 4 ਸਾਲਾਂ ਦਾ ਸਮਝੌਤਾ ਤਿਆਰ ਕੀਤਾ ਜਾਵੇ। ਉਸਨੇ ਉਨ੍ਹਾਂ ਸਮਝੌਤਿਆਂ ਨੂੰ ਜ਼ਰੂਰਤ ਦੇ ਆਧਾਰ ਤੇ ਬਣਾਏ ਗੌਂਸਕੀ ਮਾਡਲ ਦੇ ਸ਼ੋਸ਼ਣ ਵਜੋਂ ਦੱਸਿਆ ਹੈ। ਇਹ ਫੰਡਿੰਗ ਦੇ ਸਮਝੌਤੇ 2013 ਵਿਚ ਕੀਤੇ ਗਏ ਸਨ ਜਿਨ੍ਹਾਂ ਵਿਚ ਕਈ ਸੂਬਿਆਂ ਨੇ ਸਮਝੌਤਾ ਉਸ ਸਮੇਂ ਦੀ ਲੇਬਰ ਸਰਕਾਰ ਅਧੀਨ ਸਾਈਨ ਕੀਤਾ ਸੀ ਤੇ ਕਈ ਸੂਬਿਆਂ ਨੇ ਕੋਇਲੇਜਨ ਦੇ ਸੱਤਾ ਵਿਚ ਆਉਣ ਤੋਂ ਬਾਅਦ। ਸੈਨੇਟਰ ਬਿਰਮਿੰਘਮ ਦਾ ਕਹਿਣਾ ਹੈ ਕਿ ਇਸ ਸਮੇਂ ਸਰਕਾਰੀ, ਪ੍ਰਾਈਵੇਟ, ਧਾਰਮਿਕ ਅਤੇ ਸੁਤੰਤਰ ਸਕੂਲਾਂ ਲਈ 27 ਅਲੱਗ ਅਲੱਗ ਫੰਡਿੰਗ ਦੇ ਸਮਝੌਤੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੈਸਾ ਵੰਡੇ ਜਾਣ ਦਾ ਤਰੀਕਾ ਪੱਖਪਾਤੀ ਹੈ। ਇਸ ਦਾ ਮਤਲਬ ਹੈ ਕਿ ਲੰਮੇ ਸਮੇਂ ਵਿਚ ਪ੍ਰਾਈਵੇਟ ਸਕੂਲਾਂ ਨੂੰ ਘੱਟ ਪੈਸਾ ਦਿੱਤਾ ਜਾਵੇਗਾ।
That is possible because under the arrangements we have, some schools who are notionally overfunded under the models, the 27 different models we have, some schools that are notionally overfunded take more than 100 years to come into alignment with the current funding model.
ਮਿਸਟਰ ਬਿਰਮਿੰਘਮ ਚਾਹੁੰਦੇ ਹਨ ਕਿ ਸਰਕਾਰ ਦੀ ਨਵੀਂ ਫੰਡਿੰਗ ਡੀਲ ਅਗਲੇ ਸਾਲ ਦੇ ਸ਼ੁਰੂ ਵਿਚ ਲਾਗੂ ਕਰਨ ਲਈ ਤਿਆਰ ਹੋਵੇ। ਉਹ ਪੈਸਾ ਅਜਿਹੇ ਪ੍ਰੋਗਰਾਮਸ ਜਾਂ ਪ੍ਰਬੰਧਾਂ ਵਿਚ ਲਗਾਉਣਾ ਚਾਹੁੰਦੇ ਹਨ ਜਿਸ ਨਾਲ ਵਿਦਿਆਰਥੀਆਂ ਦੇ ਨਤੀਜੇ ਸੁਧਾਰੇ ਜਾ ਸਕਣ, ਜਿਸ ਵਿਚ ਪਹਿਲੀ ਜਮਾਤ ਲਈ ਨੈਸ਼ਨਲ ਟੈਸਟਿੰਗ ਵੀ ਸ਼ਾਮਲ ਹੈ। ਉਹ ਗਣਿਤ ਅਤੇ ਵਿਗਿਆਨ ਨੂੰ ਵਿਦਿਆਰਥੀਆਂ ਲਈ ਲਾਜ਼ਮੀ ਬਣਾਉਣਾ ਚਾਹੁੰਦੇ ਹਨ। ਖਜ਼ਾਨਚੀ ਸਕਾਟ ਮੋਰਿਸਨ ਨੇ ABC ਨੂੰ ਦੱਸਿਆ ਹੈ ਕਿ ਕਾਮਨਵੈਲਥ ਵੱਲੋਂ ਸਕੂਲਾਂ ਲਈ ਫੰਡਿੰਗ ਅੱਗੇ ਨਾਲੋਂ ਕਿਤੇ ਜ਼ਿਆਦਾ ਉਪਲਬਧ ਹੈ। ਉਨ੍ਹਾਂ ਨੇ ਬਿਲ ਸ਼ੋਰਟਨ ਉੱਪਰ ਆਸਟ੍ਰੇਲੀਆ ਦੀ ਜਨਤਾ ਨੂੰ ਡਰਾਉਣ ਦਾ ਇਲਜ਼ਾਮ ਲਗਾਇਆ।
We are increasing funding for all schools, and we're actually increasing funding for public schools by even more than we are for private schools over the budget and forward estimates. And the total pie is record. It's going up to $20 billion. Now, I know what the Labor Party's doing, and Bill Shorten's doing what he always does. I mean, Bill Shorten's agenda is to engage in cynical boogeyman politics on every single issue. He goes out there, puts the sheet over his head as the big ghost scary thing he does every day, and he tries to scare the Australian
ਕਈ ਇੰਡੀਪੈਂਡੈਂਟ ਯਾਨੀ ਸੁਤੰਤਰ ਸਕੂਲਾਂ ਨੇ ਇਹ ਚਿੰਤਾ ਜਤਾਈ ਹੈ ਕਿ ਸਕੂਲਾਂ ਦੀ ਫੰਡਿੰਗ ਪ੍ਰਤੀ ਦੁਆਰਾ ਸ਼ੁਰੂ ਹੋਈ ਬਹਿਸ ਮਾਪਿਆਂ ਵਿਚਕਾਰ ਅਨਿਸ਼ਚਿਤਤਾ ਪੈਦਾ ਕਰਦੀ ਹੈ। ਆਸਟ੍ਰੇਲੀਆ ਵਿਚ ਸੁਤੰਤਰ ਸਕੂਲਾਂ ਲਈ ਇਕ ਪ੍ਰਬੰਧਕ ਸੰਸਥਾ ਨੇ ਸਿੱਖਿਆ ਉਪਰ ਮੈਡੀਕੇਅਰ ਵਾਂਗ ਲੈਵੀ ਲਗਾਉਣ ਦਾ ਸੁਝਾਅ ਦਿੱਤਾ ਹੈ। ਮਿਸਟਰ ਮੋਰਿਸਨ ਨੇ ਕਿਹਾ ਕਿ ਮਿਸਟਰ ਬਿਰਮਿੰਘਮ ਇਹ ਯਕੀਨੀ ਬਣਾਉਣਗੇ ਕਿ ਜ਼ਰੂਰਤ ਅਤੇ ਸਿੱਖਿਆ ਲਈ ਫੰਡਿੰਗ ਦਾ ਸਮਝੌਤਾ ਜਾਇਜ਼ ਹੋਵੇ।
He's not engaged in cynical politics on this. He's trying to work with the states on this. I'd encourage the states and territories to do that because there is the biggest amount of funding available for schools than there has ever been. And we increased it by $1.2 billion in the last budget. So there's more money there, but it has to be allocated based on need. That's the principal objective, not on the sweetheart deals and mates deals that Bill Shorten did when he was Education Minister. All right.